शिव कर तुम्हारी तन के सब ही ग्रह देखियत दर्प परो कल मैं कल काल कृपान की पारी पूजान को पारी परोसो कहां बुद्ध प्रभु तुच्छ हमारी वर्ण सक महमा जूत हरी हम न सकत कर सिफत तुम
तक भाग अम
अमृत रस जिन पाया थिरता का सोहाग कबीर दी संसार को लीने जिस मस्तक पाग अमृत रस जिन पाया थिरता का सोहाग।
वाहिगुरु जी का खालसा
वाहिगुरु जी की फतेह। संता मानो दूता डानो एह कुटवारे मेरे
वाहिगुरु जी का खालसा वाहिगुरु जी की फतेह। परम सम्मान योग गुरु खालसा सतसंग जियो। सतगुरु ने अपार रहमत कीती आप संगता संध्या समय सतगुरु दे पावन दरबार दियां हाजरियां पर रहे हो। कलगीधर पातशाह साहिब श्री गुरु गोबिंद सिंह साहिब जी ने एक बार बचन आखे सन, हाजरा को मेहर है बेहाजरा को बेमेहर है। जेड़े गुरसिख माई पाही सतगुरु दे पावन दरबार दे विच हाजर हुंदे हन उन्हां ते गुरु पातशाह दी मेहर हुंदी है। ते जेड़े गैर हाजर रहिंदे हन ओ गुरु दी मेहर तों वी सखनी रह जांदे हन। हर गुरसिख माई भाई नूं सतगुरु दा हुक्म है सुबह शाम हर गुरसिख माई भाई नूं जाति ते जमाती दो किस्म दा नितनेम हमेशा लई करना चाहिदा। जाति नितनेम की है? कलगीधर पातशाह ने हर गुरसिख माई भाई नूं पंज बाणियां दा नितनेम अमृत वेले दा बख्शिश कीता है। जपजी साहिब जाप साहिब सुधा सवैये बेनती चौपई श्री आनंद साहिब इस दे नाल नाल गुरमंत्र मूल मंत्र दा जाप ते अभ्यास करना ये अमृत वेले दा गुरसिख दा जाति नितनेम है। जमाती नितनेम केड़ा है? सतगुरु दी पावन हजूरी विच आके सतगुरु दी पावन बाणी दा पाठ इलाही बाणी दा कीर्तन अते तुरकी बाणी दी कथा विचार सरवण करनी ए गुरसिख दा जमाती नितनेम है। इसे तरह शाम दे वक्त सतगुरु दा हुक्म है हर गुरसिख माई पाई जी अपनी घर दे विच उथे श्री रहरा साहिब जी का पाठ उच्चारण करे ते जे ओ पाठ नहीं कर सकता तां गुरु हजूरी विच आके संगत विच आके रहरा साहिब जी का पाठ सरवण करे। शाम दे दीवान दे विच कीर्तन कथा दे नाल जुड़े। ए शाम दे वक्त दा जाति अते जमाती दो किस्म दा नितनेम है। सौन लगियां कीर्तन सुहेला पढ़ के बराजना है, ए सतगुरु दा हुक्म है। जेड़े गुरसिख माई भाई गुरसिख मीत चलो गुर चाली, जो गुर कह सोई पल मन हो, हर हर कथा निराली। गुरु दे दरसाए मार्ग ते चलदे हन, गुरु दे बख्शे नितनेम दी हमेशा ली पालना करदे हन। गुरसिखी असूलां दे अनुसार अपना जीवन बसर करदे हन। गुरसिखी सिद्धांतां दे अनुसार अपने जीवन नूं टालदे हन। उन्हां ते गुरु महाराज सच्चे पातशाह दी मेहर हुंदी है। हाजरां को मेहर है, बेहाजरां को बेमेहर है। इउं जिहड़े सतगुरु नूं हाजर नाजर समझ के सतगुरु दी पावन हाजूरी विच हाजरियां भरदे हन, उन्हां ते गुरु पातशाह दी मेहर दी नज़र हो जांदी है। ये घटना कुछ इस तरह दी है, जिवें कमल दा फुल हुंदा है, उस कमल दे फुल दे विच एक खासियत है। वो दिन वेले खिड़दा है ते रात दे समय बंद हो जांदा है। बाकी फुलां दे विच ए तारीफ नहीं, ए खासियत नहीं, केवल कमल दा फुल है जिहड़ा सूरज नूं वेख के खिड़दा है ते रात दे समय बंद होके मुरझा जांदा है। जिन्ना चिर तक कमल दे फुल उत्ते सूरज दीआं किरणां नहीं पैंदीआं, सूरज दा प्रकाश नहीं पैंदा, सूरज दी धुप नहीं पैंदी, उन्ना चिर तक कमल दा फुल कदे भी खिड़ नहीं सकदा, कदे भी प्रकाशमान नहीं हो सकदा, कदे ओह खुशी ते खेड़े विच नहीं टहक ते महक सकदा। इसे तरह हर जीव मात्र दा हिरदा कमल दे फुल समान है। जिन्ना चिर तक कोई भी गुरसिख माई भाई ज्ञान खंडमय ज्ञान प्रचंड ब्रह्म ज्ञान दे प्रचंड सूरज धन गुरु ग्रंथ साहिब सच्चे पातशाह महाराज हन, जिन्ना चिर तक कोई गुरसिख माई भाई इस ज्ञान दे महान सूरज धन गुरु ग्रंथ साहिब सच्चे पातशाह दे सन्मुख नहीं आउंदा ते गुरु महाराज सच्चे पातशाह दे पावन ज्ञान दीआं किरणां उस उत्ते नहीं पैंदीआं, उन्ना चिर तक नानक भगतां सदा विगास सुनिया दुख पाप का नास, ये अवस्था नहीं प्राप्त हो सकती ते ना ही आत्म खुशियां ते खेड़ा सानू प्राप्त हो सकता है, ते ना ही सानू भगती दी महक ते आत्मक आनंदी मकरंद रस दी ही प्राप्ति हो सकती है। ये सारा कुछ सतगुरु दे सन्मुख होण दे नाल ही प्राप्त हुंदा है। कई लोग कह दिंदे हन ਤੁਸੀਂ ਆਪਣਾ ਕੰਮ ਕਾਰ ਕਰੋ, ਝੂਠ ਨਾ ਬੋਲੋ, ਕਿਸੇ ਨਾਲ ਧੋਖਾ ਨਾ ਕਰੋ। ਗੁਰਦੁਆਰੇ ਜਾਣ ਦੀ ਕੀ ਲੋੜ ਹੈ? ਸਤਿਗੁਰੂ ਦੇ ਪਾਸ ਜਾਣ ਦੀ ਕੀ ਲੋੜ ਹੈ? ਇਹਦੀ ਵੀ ਬੜੀ ਲੋੜ ਹੈ। ਜਿਵੇਂ ਕੋਈ ਬਾਦਸ਼ਾਹ ਹੁੰਦਾ ਹੈ, ਬਾਦਸ਼ਾਹ ਦੇ ਅਨੇਕਾਂ ਨੌਕਰ ਚਾਕਰ ਹੁੰਦੇ ਨੇ। ਜਿਸ ਵੇਲੇ ਵੀ ਉਹ ਬਾਦਸ਼ਾਹ ਦੇ ਪਾਸ ਆਉਂਦੇ ਨੇ, ਰੋਜ਼ ਨਾਮਚੇ ਵਿੱਚ ਉਹਨਾਂ ਦੀਆਂ ਹਾਜ਼ਰੀਆਂ ਲੱਗਦੀਆਂ ਹਨ, ਅਤੇ ਜਿਹੜਾ ਹਾਜ਼ਰ ਹੁੰਦਾ ਹੈ ਉਹਦੀ ਹਾਜ਼ਰੀ ਪ੍ਰਵਾਨ ਲਿਖੀ ਜਾਂਦੀ ਹੈ, ਅਤੇ ਜਿਹੜਾ ਗੈਰ ਹਾਜ਼ਰ ਹੁੰਦਾ ਹੈ ਔਰ ਉਹਦੀ ਗੈਰ ਹਾਜ਼ਰੀ ਲੱਗ ਜਾਂਦੀ ਹੈ। ਯਾਦ ਰੱਖੋ, ਜਿਹੜਾ ਬਾਦਸ਼ਾਹ ਦਾ ਕੋਈ ਨੌਕਰ ਹੈ, ਕੋਈ ਦਾਸ ਹੈ, ਉਹਨੂੰ ਬਾਦਸ਼ਾਹ ਦੇ ਸਾਹਮਣੇ ਇੱਕ ਵਾਰ ਜ਼ਰੂਰ ਆਉਣਾ ਹੀ ਪੈਂਦਾ ਹੈ। ਜੇ ਉਹ ਬਾਦਸ਼ਾਹ ਦੇ ਸਾਹਮਣੇ ਆਉਂਦਾ ਹੈ ਅਤੇ ਬਾਦਸ਼ਾਹ ਦੀ ਉਸ ਉੱਤੇ ਨਿਗਾਹ ਪੈਂਦੀ ਹੈ, ਅਤੇ ਜਦੋਂ ਕਿਧਰੇ ਸਵੱਲੀ ਉਸਦੀ ਨਜ਼ਰ ਹੋ ਜਾਂਦੀ ਹੈ, ਉਹ ਕਿਸੇ ਆਪਣੀ ਸਾਧਾਰਨ ਨੌਕਰ ਨੂੰ ਬਹੁਤ ਵੱਡੀ ਤਰੱਕੀ ਦੇ ਸਕਦਾ ਹੈ, ਕਿਉਂਕਿ ਬਾਦਸ਼ਾਹ ਦੇ ਹੱਥ ਵਿੱਚ ਤਾਕਤ ਹੁੰਦੀ ਹੈ। ਉਹ ਚਾਹੇ ਕਿਸੇ ਸਿਪਾਹੀ ਨੂੰ ਸਿਪਾ ਸਲਾਰ ਬਣਾ ਦੇਵੇ ਅਤੇ ਕਿਸੇ ਆਪਣੇ ਸਾਧਾਰਨ ਨੌਕਰ ਨੂੰ ਅਹਿਲਕਾਰ ਬਣਾ ਦੇਵੇ, ਚਾਹੇ ਉਹ ਕਿਸੇ ਕੰਗਾਲ ਨੂੰ ਰਾਜਾ ਬਣਾ ਦੇਵੇ, ਇਹ ਉਸ ਬਾਦਸ਼ਾਹ ਦੀ ਸਭ ਕੁਛ ਦ੍ਰਿਸ਼ਟੀ ਵਿੱਚ ਹੀ ਹੁੰਦਾ ਹੈ। ਇਸੇ ਤਰ੍ਹਾਂ ਭਾਵੇਂ ਠੀਕ ਹੈ, ਕੋਈ ਨੌਕਰ ਆਦਮੀ ਨੌਕਰੀ ਕਰਦਾ ਹੈ, ਉਹਨੂੰ ਬਾਦਸ਼ਾਹ ਵੱਲੋਂ ਸ਼ਾਹੀ ਖਜ਼ਾਨੇ ਵਿੱਚੋਂ ਤਨਖਾਹ ਤਾਂ ਜ਼ਰੂਰ ਮਿਲਦੀ ਹੈ, ਪਰ ਜਿਸ ਉੱਤੇ ਬਾਦਸ਼ਾਹ ਦੀ ਸਵੱਲੀ ਨਜ਼ਰ ਹੋ ਜਾਂਦੀ ਹੈ, ਉਹਨੂੰ ਆਪਣੀ ਤਨਖਾਹ ਤੋਂ ਇਲਾਵਾ ਹੋਰ ਵੀ ਤਰੱਕੀ ਮਿਲ ਜਾਂਦੀ ਹੈ, ਹੋਰ ਵੀ ਮੁਰਾਤਬੇ ਮਿਲ ਜਾਂਦੇ ਨੇ, ਹੋਰ ਵੀ ਵਧੇਰੇ ਲਾਭ ਪ੍ਰਾਪਤ ਹੋ ਜਾਂਦੇ ਨੇ। ਇਸ ਲਈ ਕੰਮਕਾਰ ਕਰਨਾ ਇਹ ਵੀ ਠੀਕ ਹੈ, ਇਹਦਾ ਫਲ ਵੀ ਵਾਹਿਗੁਰੂ ਪਰਮੇਸ਼ਰ ਜ਼ਰੂਰ ਦਿੰਦਾ ਹੈ, ਪਰ ਜਦੋਂ ਅਸੀਂ ਸਤਿਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ, ਗੁਰੂ ਹਜ਼ੂਰੀ ਵਿੱਚ ਆ ਕੇ ਸਤਿਗੁਰੂ ਦੇ ਚਰਨਾਂ 'ਤੇ ਸੀਸ ਨਵਾਉਂਦੇ ਹਾਂ, ਇਹਦੇ ਨਾਲ ਸਤਿਗੁਰੂ ਦੀ ਸਵੱਲੀ ਮਿਹਰ ਦੀ ਨਜ਼ਰ ਸਾਡੇ 'ਤੇ ਹੁੰਦੀ ਹੈ, ਅਤੇ ਜਦੋਂ ਸਤਿਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਵੇ, ਉਹ ਸਾਡਾ ਬੇੜਾ ਪਾਰ ਕਰ ਦਿੰਦੀ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਫਰਮਾਇਆ ਹੈ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਗਰ ਨਿਹਾਲ। ਜਿਨ੍ਹਾਂ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹਨਾਂ ਨੂੰ ਸੇਵਾ ਅਤੇ ਸਿਮਰਨ ਦੀ ਕਾਰ ਵਿੱਚ ਲਾ ਦਿੰਦਾ ਹੈ, ਅਤੇ ਜਿਹੜੇ ਮਨੁੱਖ ਸੇਵਾ ਅਤੇ ਸਿਮਰਨ ਦੀ ਕਾਰ ਵਿੱਚ ਲੱਗਦੇ ਹਨ, ਨਾਨਕ ਨਦਰੀ ਨਗਰ ਨਿਹਾਲ, ਉਹਨਾਂ ਉੱਤੇ ਨਜ਼ਰ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਨਜ਼ਰ ਕਰਦਾ ਹੈ, ਅਤੇ ਜਿਨ੍ਹਾਂ 'ਤੇ ਮਿਹਰ ਦੀ ਸਵੱਲੀ ਨਜ਼ਰ ਹੋ ਜਾਵੇ ਅਤੇ ਉਹ ਨਿਹਾਲ ਹੋ ਜਾਂਦੇ ਨੇ, ਕਿਰਤਾਰਥ ਹੋ ਜਾਂਦੇ ਨੇ, ਕਿਰਤ ਕਿਰਤ ਹੋ ਜਾਂਦੇ ਨੇ, ਉਹਨਾਂ ਦਾ ਬੇੜਾ ਪਾਰ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਇਹ ਸਤਿਗੁਰੂ ਦੀ ਮਿਹਰ ਦਾ ਸਦਕਾ ਹੀ ਸਭ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਅਤੇ ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਦਰਸ਼ਨ ਕਰ ਲਏ, ਮੱਥਾ ਟੇਕ ਲਿਆ, ਕਿ ਇੰਨੇ ਨਾਲ ਹੀ ਸਾਡੇ ਜੀਵਨ ਦਾ ਕਲਿਆਣ ਹੋ ਜਾਵੇਗਾ? ਜੇ ਤਾਂ ਗੁਰੂ ਨੂੰ ਪਾ ਜਾਵੇ, ਕੇਵਲ ਇੰਨੇ ਨਾਲ ਵੀ ਉਧਾਰ ਹੋ ਸਕਦਾ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤੋਂ ਅਗਾਂਹ ਇੱਕ ਸਾਨੂੰ ਹੋਰ ਵੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਉਹ ਸਿੱਖਿਆ ਕੀ ਹੈ? ਇਹ ਗੁਰਸਿੱਖਾ, ਜਦੋਂ ਤੂੰ ਗੁਰੂ ਕੀ ਹਜ਼ੂਰੀ ਵਿੱਚ ਆਉਣਾ ਹੈ ਤਾਂ ਉਸ ਵੇਲੇ ਸਤਿਗੁਰੂ ਦੇ ਚਰਨਾਂ 'ਤੇ ਸ਼ਰਧਾ ਭਾਵਨਾ ਦੇ ਨਾਲ ਸਿਰ ਨਵਾਉਣਾ ਚਾਹੀਦਾ ਹੈ। ਅਤੇ ਜਦੋਂ ਕੋਈ ਸ਼ਰਧਾ ਭਾਵਨਾ ਦੇ ਨਾਲ ਸਿਰ ਨਵਾਉਂਦਾ, ਇਹਦਾ ਫਲ ਕੀ ਹੁੰਦਾ ਹੈ? ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਸੀਸ ਨਿਵਾਵਤ ਗਿਰ ਪਰੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਐ ਲੱਗੈ ਨਾ ਜਮ ਕੀ ਚੋਟ। ਜਦੋਂ ਅਸੀਂ ਸਤਿਗੁਰੂ ਦੇ ਚਰਨਾਂ 'ਤੇ ਸੀਸ ਨਵਾਉਂਦੇ ਹਾਂ, ਇਹਦੇ ਨਾਲ ਪਾਪਾਂ ਦੀ ਪੰਡ ਹੇਠਾਂ ਡਿੱਗ ਪੈਂਦੀ ਹੈ। ਇਹ ਮੱਥਾ ਟੇਕਣ ਦਾ ਹੀ ਇੰਨਾ ਲਾਭ ਹੈ। ਅਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਕੀਰਤਨ ਨਾਲ ਜੁੜਦੇ ਹਾਂ, ਕਥਾ ਨਾਲ ਜੁੜਦੇ ਹਾਂ, ਤੇ ਫਿਰ ਕੀ ਹੁੰਦਾ? ਹਜ਼ੂਰ ਕਹਿੰਦੇ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ। ਕੀਰਤਨ ਨਾਲ ਜੁੜਨ ਕਰਕੇ ਮਨ ਹਰਾ ਭਰਾ ਹੋ ਜਾਂਦਾ ਹੈ, ਖੁਸ਼ੀਆਂ ਅਤੇ ਖੇੜਿਆਂ ਵਿੱਚ ਆ ਜਾਂਦਾ ਹੈ, ਅਤੇ ਕਥਾ ਸੁਣ ਕੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਅਤੇ ਜਦੋਂ ਮਨ ਦੀ ਮੈਲ ਦੂਰ ਹੋ ਜਾਵੇ ਤਾਂ ਫਿਰ ਉਸ ਅੰਦਰ ਗਿਆਨ ਪ੍ਰਗਟ ਹੋ ਜਾਂਦਾ ਹੈ। ਗਿਆਨ ਵੀ ਗੁਰੂ ਦੀ ਕਿਰਪਾ ਦਾ ਸਦਕਾ ਹੀ ਹੁੰਦਾ ਹੈ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਏ। ਅਤੇ ਜਿਨ੍ਹਾਂ 'ਤੇ ਭਾਈ ਗੁਰੂ ਦੀ ਮਿਹਰ ਹੋ ਜਾਂਦੀ ਹੈ ਉਹਨਾਂ ਨੂੰ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ। ਆਪ ਸੰਗਤਾਂ ਬੜੇ ਵਡਭਾਗੀ ਹੋ, ਹਮੇਸ਼ਾ ਸਤਿਗੁਰੂ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਆਪਣਾ ਜਮਾਤੀ ਨਿਤਨੇਮ ਨਿਭਾ ਰਹੇ ਹੋ, ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਇਸ ਕਲਯੁੱਗ ਦੇ ਸਮੇਂ ਵਿੱਚ ਜਾਤੀ ਅਤੇ ਜਮਾਤੀ ਨਿਤਨੇਮ ਨਿਭਾ ਸਕਦੇ ਨੇ। ਨਹੀਂ ਤਾਂ ਦੁਨੀਆਂ ਦਾ ਹਾਲ ਕੁਛ ਅਜਿਹਾ ਹੀ ਹੈ, ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜਗ ਉਧਰੇ ਵਿਰਲਾ ਪਾਏ ਕੋਏ। ਹੋਰ ਅਸੀਂ ਆਹਰ ਉਪਰਾਲੇ ਕੰਮ ਕਾਰ ਯਤਨ ਪ੍ਰਯਤਨ ਸਾਰੇ ਕਰਦੇ ਰਹਿੰਦੇ ਹਾਂ, ਪਰ ਜਿਹੜਾ ਇੱਕ ਖਾਸ ਉਦਮ ਹੈ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਗੁਰਦੁਆਰੇ ਜਾਣਾ, ਸੰਗਤ ਦੀਆਂ ਹਾਜ਼ਰੀਆਂ ਭਰਨੀਆਂ, ਇਹ ਆਹਰ ਕੋਈ ਵਿਰਲਾ ਹੀ ਕਰ ਸਕਦਾ ਹੈ। ਅਤੇ ਜਿਸ ਆਹਰ ਦੇ ਨਾਲ ਸਾਡੇ ਜੀਵ ਦੀ ਕਲਿਆਣ ਹੋਣੀ ਹੈ, ਉਹ ਤਾਂ ਕੋਈ ਵਿਰਲਾ ਹੀ ਕਰਦਾ ਹੈ। ਅਤੇ ਜਿਹੜੇ ਦੁਨਿਆਵੀ ਕੰਮ ਨੇ ਉਹ ਅਸੀਂ ਸਾਰੇ ਹੀ ਕਰਦੇ ਰਹਿੰਦੇ ਹਾਂ, ਪਰ ਸਤਿਗੁਰੂ ਦੀ ਬਾਣੀ ਪਤਾ ਕੀ ਆਖਦੀ ਹੈ? ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇਰੇ ਹੋਰ ਕੀਤੇ ਕੰਮ ਕਿਸੇ ਵੀ ਲੇਖੇ ਵਿੱਚ ਨਹੀਂ ਪੈਣਗੇ, ਹਾਂ ਸਾਧ ਸੰਗਤ ਦੇ ਵਿੱਚ ਮਿਲ, ਅਤੇ ਇੱਥੇ ਮਿਲ ਕੇ ਵਾਹਿਗੁਰੂ ਦਾ ਨਾਮ ਜਪਿਆ ਕਰ, ਬਾਣੀ ਪੜ੍ਹਿਆ ਕਰ, ਸੇਵਾ ਅਤੇ ਸਿਮਰਨ ਕਰਿਆ ਕਰ, ਇਹਦੇ ਨਾਲ ਤੇਰੀ ਕਲਿਆਣ ਹੋ ਸਕਦੀ ਹੈ। ਭਗਤ ਕਬੀਰ ਜੀ, ਜਿਨ੍ਹਾਂ ਦੀ ਪਵਿੱਤਰ ਬਾਣੀ ਦੀ ਤੁਸੀਂ ਵਿਚਾਰ ਸਰਵਣ ਕਰ ਰਹੇ ਹੋ, ਉਹ ਇੱਕ ਐਸੇ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ ਰਾਮਾਨੰਦ ਨੂੰ ਗੁਰੂ ਧਾਰਨ ਕੀਤਾ, ਸਰਗੁਣ ਦੇ ਉਪਾਸ਼ਕ ਬਣੇ, ਅਤੇ ਫਿਰ ਹੌਲੀ ਹੌਲੀ ਨਿਰਗੁਣ ਦੇ ਗਿਆਨ ਦੀ ਇੱਛਾ ਮਨ ਦੇ ਵਿੱਚ ਪੈਦਾ ਹੋਈ, ਤਾਂ ਉਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲੇ। ਇੱਕ ਭਾਈ ਲਹਿਣਾ ਸਿੰਘ ਜੀ ਹੋਏ ਨੇ ਕਬੀਰ ਪੰਥੀ। ਪਹਿਲਾਂ ਉਹ ਕਬੀਰ ਪੰਥੀ ਸਨ, ਅਤੇ ਫਿਰ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਭਾਈ ਲਹਿਣਾ ਸਿੰਘ ਜੀ ਬਣੇ। ਉਹਨਾਂ ਨੇ ਇਹ ਪ੍ਰਸੰਗ ਲਿਖਿਆ ਹੈ ਕਿ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਾਂਸ਼ੀ ਵਿੱਚ ਗਏ, ਉੱਥੇ ਭਗਤ ਕਬੀਰ ਜੀ ਬਾਕੀ ਜਿਹੜੇ ਆਪਣੇ ਨਾਲ ਦੇ ਹੋਰ ਸਮਕਾਲੀ ਅਤੇ ਹਮ ਜਮਾਤੀ ਭਗਤ ਸਨ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਪੰਚਕੋਸ਼ੀ ਅਸਥਾਨ 'ਤੇ ਮਿਲੇ। ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਵਾਰਤਾਲਾਪ ਹੋਇਆ। ਉਹਨਾਂ ਭਗਤਾਂ ਨੇ ਆਪਣੀ ਬਾਣੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਰਪਣ ਕੀਤੀ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਤਿਗੁਰੂ ਦੇ ਪਾਸੋਂ ਪ੍ਰਾਪਤ ਕੀਤੀ। ਇਸ ਢੰਗ ਦੇ ਨਾਲ ਇਹਨਾਂ ਭਗਤਾਂ ਦੀ ਗੁਰੂ ਘਰ ਦੇ ਨਾਲ ਸਾਂਝ ਬਣ ਗਈ। ਇਹਦਾ ਕਾਰਨ ਇਹ ਹੋਇਆ, ਹੁਣ ਇਹ ਸਾਰੇ ਭਗਤ ਭਗਤੀ ਤਾਂ ਕਰਦੇ ਸਨ ਪਰ ਇਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਾਸਤਵ ਸਰੂਪ ਦਾ ਗਿਆਨ ਨਹੀਂ ਸੀ ਹਾਲੇ ਪ੍ਰਾਪਤ ਹੋਇਆ, ਕਿਉਂਕਿ ਰਾਮਾਨੰਦ ਜੀ ਖੁਦ ਸਰਗੁਣ ਦੇ ਉਪਾਸ਼ਕ ਸਨ ਅਤੇ ਇਹ ਭਗਤ ਵੀ ਸਾਰੇ ਸਰਗੁਣ ਦੇ ਉਪਾਸ਼ਕ ਬਣੇ ਸਨ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਇਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਅਤੇ ਫਿਰ ਇਹਨਾਂ ਨੂੰ ਉਹ ਅਵਸਥਾ ਪ੍ਰਾਪਤ ਹੋਈ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ ਅਤੇ ਫਿਰ ਇਹਨਾਂ ਦੀ ਬਾਣੀ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਕੀਤੀ ਗਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੇ ਅੰਦਰ ਜਿੱਥੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦਰਜ ਕੀਤੀ ਉੱਥੇ ਨਾਲ ਇਹਨਾਂ ਭਗਤਾਂ ਦੀ ਬਾਣੀ ਨੂੰ ਵੀ ਗੁਰਬਾਣੀ ਦੇ ਵਿੱਚ ਸ਼ਾਮਿਲ ਕੀਤਾ। ਭਗਤ ਕਬੀਰ ਜੀ ਦੀ ਅਵਸਥਾ ਕਿੰਨੀ ਉੱਚੀ ਸੀ ਇਹਦੇ ਬਾਰੇ ਕੱਲ੍ਹ ਦੇ ਪਵਿੱਤਰ ਸ਼ਬਦ ਦੇ ਅੰਦਰ ਆਪ ਸੰਗਤਾਂ ਨੇ ਸਰਵਣ ਕੀਤਾ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਭਗਤ ਕਬੀਰ ਜੀ ਕਹਿਣ ਲੱਗੇ, ਨਾ ਤੇ ਮੈਨੂੰ ਨਰਕਾਂ ਤੋਂ ਡਰ ਲੱਗਦਾ ਤੇ ਨਾ ਹੀ ਮੈਨੂੰ ਸਵਰਗ ਨੂੰ ਵੇਖ ਕੇ ਮਨ ਦੇ ਵਿੱਚ ਕੋਈ ਲਾਲਚ ਫੁਰਦਾ ਕਿ ਮੈਂ ਸਵਰਗ ਦੇ ਵਿੱਚ ਜਾਵਾਂ। ਦੁਨੀਆਂ ਦੇ ਲੋਕ ਸਵਰਗ ਦੇ ਪਿੱਛੇ ਤੁਰੇ ਫਿਰਦੇ ਨੇ, ਨਰਕਾਂ ਤੋਂ ਡਰਦੇ ਫਿਰਦੇ ਨੇ, ਪਰ ਭਗਤ ਕਬੀਰ ਜੀ ਕਹਿੰਦੇ ਨੇ, ਨਾ ਤੇ ਮੈਨੂੰ ਨਰਕ ਦਾ ਡਰ ਹੈ ਅਤੇ ਨਾ ਹੀ ਮੈਨੂੰ ਸਵਰਗ ਦੀ ਕੋਈ ਲੋੜ ਹੈ। ਇਹੋ ਜਿਹਾ ਕਿਹੜਾ ਮਹਾਂਪੁਰਸ਼ ਹੋ ਸਕਦਾ ਹੈ ਜਿਹਨੂੰ ਸਵਰਗ ਦੀ ਵੀ ਇੱਛਾ ਮਿਟ ਗਈ ਹੋਵੇ? ਇਹ ਤੇ ਕੋਈ ਪੂਰਨ ਬ੍ਰਹਮ ਗਿਆਨੀ ਹੀ ਹੋ ਸਕਦਾ ਹੈ, ਨਹੀਂ ਤੇ ਆਹ ਜਿਹੜੀ ਸੰਸਾਰਕ ਮਾਇਆ ਹੈ ਬਹੁਤੇ ਤਾਂ ਇਹਦੇ ਵਿੱਚ ਹੀ ਉਲਝ ਜਾਂਦੇ ਹਨ ਅਤੇ ਜਿਹੜੇ ਇਸ ਤੋਂ ਅੱਗੇ ਤੁਰ ਜਾਂਦੇ ਨੇ ਅੱਗੇ ਵੱਧ ਜਾਂਦੇ ਨੇ ਅਤੇ ਫਿਰ ਇਹਦੀਆਂ ਅਸਧੀਆਂ ਦੀ ਮਾਇਆ ਦੇ ਵਿੱਚ ਜੰਜਾਲ ਦੇ ਵਿੱਚ ਫਸ ਕੇ ਰਹਿ ਜਾਂਦੇ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ। ਉਹ ਰਾਹ ਵਿੱਚ ਹੀ ਰੁਕ ਜਾਂਦੇ ਨੇ, ਪਰ ਭਗਤ ਕਬੀਰ ਜੀ ਐਸੇ ਮਹਾਂਪੁਰਸ਼ ਸਨ, ਉਹਨਾਂ ਨੇ ਨਰਕਾਂ ਨੂੰ ਤੇ ਪਾਰ ਕਰਨਾ ਹੀ ਸੀ ਤੇ ਉਹ ਸਵਰਗ ਨੂੰ ਵੀ ਪਾਰ ਕਰਕੇ ਅੱਗੇ ਲੰਘ ਗਏ ਤੇ ਗਏ ਕਿੱਥੇ? ਤੇ ਗਏ ਅਕਾਲ ਪੁਰਖ ਦੇ ਪਾਸ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਇਹ ਅਵਸਥਾ ਭਗਤ ਕਬੀਰ ਜੀ ਨੂੰ ਪ੍ਰਾਪਤ ਹੋਈ। ਕਹਿੰਦੇ ਨੇ ਜਦੋਂ ਪੰਡਿਤ ਲੋਕ ਭਗਤ ਕਬੀਰ ਜੀ ਦੇ ਨਾਲ ਬਹੁਤੀ ਈਰਖਾ ਕਰਨ ਲੱਗ ਪਏ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਭਗਤ ਕਬੀਰ ਜੀ ਨੂੰ ਇੱਕ ਦਿਨ ਦਰਸ਼ਨ ਦਿੱਤੇ ਅਤੇ ਕਹਿਣ ਲੱਗੇ, ਭਗਤ ਜੀ ਇਹ ਜਿਹੜੇ ਪੰਡਿਤ ਲੋਕ ਨੇ ਇਹ ਤੁਹਾਡੇ ਨਾਲ ਬੜੀ ਈਰਖਾ ਕਰਦੇ ਨੇ, ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਨੂੰ ਕਾਂਸ਼ੀ ਦੇ ਕੋਤਵਾਲ ਬਣਾ ਦੇਣੇ ਹਾਂ ਅਤੇ ਤੁਸੀਂ ਇਹਨਾਂ ਸਾਰੇ ਪੰਡਤਾਂ ਨੂੰ ਸਿੱਧੇ ਕਰਿਓ, ਜਿਹੜੇ ਵੀ ਤੁਹਾਡੇ ਨਾਲ ਈਰਖਾ ਕਰਦੇ ਨੇ ਦੁਐਸ਼ ਕਰਦੇ ਨੇ ਤੁਸੀਂ ਇਹਨਾਂ ਸਾਰਿਆਂ ਦੇ ਕੰਨ ਖਿੱਚਿਓ। ਜਦੋਂ ਇਹ ਗੱਲ ਭਗਤ ਕਬੀਰ ਜੀ ਨੇ ਸੁਣੀ, ਹੁਣ ਇਹਨਾਂ ਦੇ ਮਨ ਦੇ ਵਿੱਚ ਕੋਈ ਇਹੋ ਜਿਹੀ ਇੱਛਾ ਹੀ ਨਹੀਂ ਸੀ ਪੈਦਾ ਹੁੰਦੀ ਅਤੇ ਉਹਨਾਂ ਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੜੀ ਨਿਮਰਤਾ ਅਤੇ ਬੜੀ ਹਲੀਮੀ ਦੇ ਨਾਲ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਹਮ ਕੂਕਰ ਤੇਰੇ ਦਰਬਾਰ ਪੌਕਹ ਆਗੈ ਬਦਨ ਪਸਾਰ। ਰਹਾਉ ਭਗਤ ਕਬੀਰ ਜੀ ਕਹਿਣ ਲੱਗੇ, ਹੇ ਅਕਾਲ ਪੁਰਖ ਵਾਹਿਗੁਰੂ, ਅਸੀਂ ਕੋਤਵਾਲ ਬਣ ਕੇ ਕੀ ਲੈਣਾ ਹੈ? ਅਸੀਂ ਉੱਚੀਆਂ ਕੁਰਸੀਆਂ ਤੋਂ, ਉੱਚੀਆਂ ਉਪਾਧੀਆਂ ਤੋਂ, ਉੱਚੀਆਂ ਪਦਵੀਆਂ ਤੋਂ ਕੀ ਲੈਣਾ ਹੈ? ਅਸੀਂ ਤੇ ਤੇਰੇ ਦਰਬਾਰ ਦੇ, ਤੇਰੇ ਸਾਧ ਸੰਗਤ ਦਰ ਦੇ ਕੂਕਰ ਹਾਂ। ਆਪਣੇ ਆਪ ਨੂੰ ਕੂਕਰ ਕਹਿੰਦੇ ਨੇ, ਕੂਕਰ ਕਹਿੰਦੇ ਨੇ ਕੁੱਤੇ ਨੂੰ। ਹੇ ਵਾਹਿਗੁਰੂ, ਅਸੀਂ ਤੇਰੇ ਦਰ ਦੇ ਕੂਕਰ ਹਾਂ, ਤੇਰੇ ਦਰ ਦੇ ਸੇਵਾਦਾਰ ਹਾਂ, ਅਸੀਂ ਤੇਰਾ ਚੌਂਕੀਦਾਰਾ ਕਰਨ ਵਾਲੇ ਇੱਕ चौकीदार सेवादार हां, पौकह आगे बदन पसार। असी तेरे अगे बदन पसार दा अर्थ है मूह अड के, असी तेरे दर अगे हमेशा लई भौंकदे रहिंदे हां। ਇਹ ਨਿਮਰਤਾ ਦੇ ਵਿੱਚ ਭਗਤ ਕਬੀਰ ਜੀ ਨੇ ਆਖਿਆ, ਹੇ ਵਾਹਿਗੁਰੂ, ਅਸੀਂ ਤੇਰੇ ਦਰ ਦੇ ਕੂਕਰ ਹਾਂ, ਅਸੀਂ ਤੇਰੇ ਦਰ ਅੱਗੇ ਬਦਨ ਪਸਾਰ ਆਪਣਾ ਮੂੰਹ ਅੱਡ ਕੇ ਹਮੇਸ਼ਾ ਭੌਂਕਦੇ ਰਹਿੰਦੇ ਹਾਂ। ਜਿਵੇਂ ਕੁੱਤੇ ਦਾ ਸੁਭਾਅ ਹੁੰਦਾ, ਉਹ ਆਪਣੇ ਮਾਲਕ ਦੇ ਦਰ ਅੱਗੇ ਹਮੇਸ਼ਾ ਚੌਂਕੀਦਾਰਾ ਕਰਦਾ ਹੈ। ਜਦੋਂ ਕੋਈ ਵੀ ਆਉਂਦਾ, ਉਹ ਮੂੰਹ ਅੱਡ ਕੇ ਪੌਂਕਦਾ ਹੈ, ਆਪਣੇ ਮਾਲਕ ਨੂੰ ਖਬਰਦਾਰ ਕਰਦਾ ਹੈ ਬਈ ਕੋਈ ਚੋਰ ਆ ਗਿਆ, ਕੋਈ ਬੇਗਾਨਾ ਆਦਮੀ ਆ ਗਿਆ, ਅਤੇ ਅਸੀਂ ਵੀ ਇਹ ਵਾਹਿਗੁਰੂ ਤੇਰੇ ਦਰ ਦੇ ਕੂਕਰ ਹਾਂ, ਤੇਰਾ ਨਿੰਮ ਖਾ ਕੇ ਅਸੀਂ ਹਲਾਲ ਕਰ ਰਹੇ ਹਾਂ, ਅਸੀਂ ਮੂੰਹ ਅੱਡ ਕੇ ਤੇਰੇ ਦਰ ਅੱਗੇ ਪੌਂਕਦੇ ਰਹਿੰਦੇ ਹਾਂ, ਕਿਉਂਕਿ ਅਸੀਂ ਤੇਰੇ ਦਰ ਦੇ ਚੌਂਕੀਦਾਰ ਜੋ ਹੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਭਗਤੀ ਦੇ ਗੁਣ ਨੂੰ ਬਹੁਤ ਸਲਾਹਿਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਜੇ ਤੁਸੀਂ ਵਾਹਿਗੁਰੂ ਦੀ ਭਗਤੀ ਕਰਨੀ ਹੈ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਾਇਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜਹੋ, ਇੱਕ ਮਨ ਹੋਏ ਇੱਕ ਚਿੱਤ, ਤਾਂ ਤੁਸੀਂ ਕੁੱਤੇ ਵਾਂਗ ਸਵਾਮ ਭਗਤੀ ਦਾ ਗੁਣ ਧਾਰਨ ਕਰੋ। ਕੁੱਤੇ ਵਿੱਚ ਇਹ ਮਹਾਨ ਗੁਣ ਹੁੰਦਾ, ਉਹ ਜਿਸ ਮਾਲਕ ਦਾ ਟੁਕੜਾ ਖਾਂਦਾ ਸਾਰੀ ਸਾਰੀ ਰਾਤ ਜਾ ਕੇ ਪਹਿਰਾ ਦਿੰਦਾ। ਭੌਂਕਾ ਹੈ ਆਗੈ ਬਦਨ ਪਸਾਰ, ਉਹ ਮੂੰਹ ਅੱਡ ਕੇ ਆਪਣੇ ਮਾਲਕ ਦੇ ਦਰ ਉੱਤੇ ਭੌਂਕਦਾ ਰਹਿੰਦਾ, ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦਾ। ਇਸੇ ਤਰ੍ਹਾਂ ਹੇ ਵਾਹਿਗੁਰੂ, ਅਸੀਂ ਤੇਰੇ ਦਰ ਦੇ ਕੂਕਰ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਕੂਕਰ ਦੱਸੇ। ਏਤੇ ਕੂਕਰ ਹਉ ਬੇਗਾਨਾ, ਭੌਕਾਂ ਇਸ ਤਨ ਤਾਈ, ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ, ਅਸੀਂ ਤੇਰੇ ਦਰ ਦੇ ਕੂਕਰ ਹਾਂ, ਪਰ ਮੈਂ ਇੱਕ ਨਵਾਂ ਅਤੇ ਬੇਗਾਨਾ ਤੇਰਾ ਕੂਕਰ ਹਾਂ। ਭੌਕਾਂ ਇਸ ਤਨ ਤਾਈ, ਜਿਵੇਂ ਕੁੱਤੇ ਦਾ ਇੱਕ ਸੁਭਾਅ ਹੁੰਦਾ, ਉਹ ਦੂਸਰੇ ਕੁੱਤੇ ਨੂੰ ਵੇਖ ਕੇ ਉਹਦੇ ਮਗਰ ਪੈਂਦਾ, ਉਸ ਨੂੰ ਵੱਢਦਾ ਹੈ, ਉਸ ਨੂੰ ਕੱਟਦਾ ਹੈ, ਉਸ ਨੂੰ ਭੌਂਕਦਾ ਹੈ। ਜਿੰਨਾ ਚਿਰ ਤੱਕ ਉਹਦੀ ਜੂਹ ਤੋਂ ਬਾਹਰ ਨਾ ਚੱਲਿਆ ਜਾਵੇ, ਉਸਦਾ ਪਿੱਛਾ ਨਹੀਂ ਛੱਡਦਾ। ਇਸ ਲਈ ਹੇ ਵਾਹਿਗੁਰੂ, ਮੈਂ ਇੱਕ ਬੇਗਾਨਾ ਜਿਹਾ ਕੂਕਰ ਤੇਰਾ ਦਾਸ ਹਾਂ, ਮੈਂ ਆਪਣੇ ਤਨ ਦੀ ਖਾਤਰ ਭੌਂਕਦਾ ਹਾਂ, ਅਤੇ ਜੇ ਮੇਰੇ ਵਿੱਚ ਭਗਤੀ ਦਾ ਗੁਣ ਨਹੀਂ ਵੀ ਹੋਵੇਗਾ, ਤਾਂ ਫਿਰ ਵੀ ਤੇਰਾ ਨਾਮ ਤੇ ਤੇਰੇ ਨਾਮ ਦਾ ਪਟਾ ਤੇ ਮੇਰੇ ਗਲ ਵਿੱਚ ਪਿਆ ਹੀ ਹੋਇਆ। ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ, ਤਾਂ ਵੀ ਤੇਰਾ ਨਾਮ ਤੇ ਨਹੀਂ ਨਾ ਜਾ ਸਕਦਾ। ਲੋਕੀ ਤਾਂ ਇਹ ਗੱਲ ਕਹਿਣਗੇ ਨਾ, ਵੀ ਇਹ ਰੱਬ ਦਾ ਦਾਸ ਸੀ, ਇਹ ਰੱਬ ਦੇ ਦਰ ਦਾ ਕੂਕਰ ਸੀ, ਇਸ ਲਈ ਮਹਾਰਾਜ ਹੁਣ ਤੂੰ ਆਪਣੇ ਨਾਮ ਤੇ ਬਿਰਧ ਬਾਣੀ ਦੀ ਲਾਜ ਰੱਖਣੀ ਹੈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹਨਾਂ ਦੇ ਮਨ ਦੇ ਵਿੱਚ ਕਦੀ ਹੰਕਾਰ ਨਹੀਂ ਪੈਦਾ ਹੁੰਦਾ, ਨਿਮਰਤਾ ਤੇ ਹਲੀਮੀ ਨਾਲ ਹੀ ਉਹ ਅਰਦਾਸ ਬੇਨਤੀਆਂ ਕਰਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਅਸੀਂ ਤਾਂ ਤੇਰੇ ਦਰ ਦੇ ਕੂਕਰ ਹੀ ਚੰਗੇ ਹਾਂ, ਸਾਨੂੰ ਕੋਤਵਾਲ ਬਣਨ ਦੀ ਲੋੜ ਨਹੀਂ, ਸਾਨੂੰ ਵੱਡੇ ਬਣਨ ਦੀ ਇੱਛਾ ਨਹੀਂ। ਨੀਚਾ ਅੰਦਰ ਨੀਚ ਜਾਤ, ਨੀਚੀ ਹਿਉਂ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਗਰ ਤੇਰੀ ਬਖਸੀਸ। ਹੇ ਵਾਹਿਗੁਰੂ, ਅਸੀਂ ਤਾਂ ਨੀਵੇਂ ਹੀ ਚੰਗੇ ਹਾਂ, ਵੱਡਿਆਂ ਸਿਉਂ ਕਿਆ ਰੀਸ, ਵੱਡਿਆਂ ਨਾਲ ਕਾਹਦੀ ਬਰਾਬਰੀ ਕਰਨੀ ਹੈ। ਵੱਡੇ ਵੱਡੇ ਜੋ ਦੀਸਾ ਲੋਕ, ਤਿਨਕੋ ਵਿਆਪੈ ਚਿੰਤਾ ਰੋਗ, ਉਹਨਾਂ ਦੀ ਕਾਹਦੇ ਲਈ ਬਰਾਬਰੀ ਕਰਨੀ ਹੈ। ਜਿੱਥੇ ਨਿਮਰਤਾ ਵਾਲੇ ਰਹਿੰਦੇ ਨੇ, ਉੱਥੇ ਇਹ ਵਾਹਿਗੁਰੂ ਤੇਰੀ ਮਿਹਰ ਦਾ ਅੰਮ੍ਰਿਤ ਜਲ ਵਰਸਦਾ ਹੈ, ਜਿੱਥੇ ਨਗਰ ਤੇਰੀ ਬਖਸ਼ੀਸ਼। ਇਸ ਲਈ ਅਸੀਂ ਛੋਟੇ ਬਣ ਕੇ ਹੀ ਸਭ ਕੁਝ ਲੈਣ ਲਈ ਤਿਆਰ ਹਾਂ ਪਰ ਵੱਡੇ ਬਣ ਕੇ ਨਹੀਂ। ਹਮ ਕੁਕਰ ਤੇਰੇ ਦਰਬਾਰ। ਭਗਤ ਕਬੀਰ ਜੀ ਕਹਿੰਦੇ ਹੈ ਵਾਹਿਗੁਰੂ ਅਸੀਂ ਤੇਰੇ ਦਰਬਾਰ ਦੇ, ਤੇਰੇ ਘਰ ਦੇ, ਤੇਰੇ ਦਰ ਦੇ ਕੁਕਰ ਹਾਂ। ਭੁੱਖ ਹੈ ਅੱਗ ਬਦਨ ਪਸਾਰ, ਅਸੀਂ ਤੇਰੇ ਦਰਵਾਜ਼ੇ ਅੱਗੇ ਆਪਣਾ ਮੂੰਹ ਅੱਡ ਕੇ ਭੌਂਕਦੇ ਹਾਂ। ਭੌਂਕਣ ਤੋਂ ਮੁਰਾਦ ਹੈ ਅਸੀਂ ਤੇਰਾ ਨਾਮ ਜਪਦੇ ਹਾਂ, ਤੇਰੀ ਸਿਫਤ ਸਲਾਹ ਕਰਦੇ ਹਾਂ, ਇਹੀ ਭੌਂਕਦੇ ਹਾਂ। ਅਤੇ ਫਿਰ ਜਦੋਂ ਅਕਾਲ ਪੁਰਖ ਨੇ ਆਖਿਆ ਮੈਂ ਤੁਹਾਨੂੰ ਕੋਤਵਾਲ ਬਣਾ ਦੇਣਾ ਹਾਂ, ਤੁਹਾਡੇ ਹੱਥ ਵਿੱਚ ਤਾਕਤ ਆ ਜਾਵੇਗੀ, ਫਿਰ ਤੁਸੀਂ ਇਹਨਾਂ ਪੰਡਤਾਂ ਨੂੰ ਸਜ਼ਾ ਦਿਓ, ਤਾਂ ਭਗਤ ਕਬੀਰ ਜੀ ਨੇ ਇਹਦੇ ਬਾਰੇ ਉੱਤਰ ਦੇ ਵਿੱਚ ਪਹਿਲੀਆਂ ਪੰਕਤੀਆਂ ਦੇ ਵਿੱਚ ਪਵਿੱਤਰ ਇਹ ਸਿਧਾਂਤ ਉਚਾਰਨ ਕੀਤਾ ਕਿ ਹੇ ਵਾਹਿਗੁਰੂ ਮੈਨੂੰ ਇਹੋ ਜਿਹੀ ਕੋਈ ਲੋੜ ਨਹੀਂ। ਹਾਂ ਇਹ ਤੇ ਮੇਰੀ ਪਹਿਲਾਂ ਹੀ ਤੁਸਾਂ ਡਿਊਟੀ ਲਾਈ ਹੋਈ ਹੈ, ਮੈਂ ਤੇ ਤੁਹਾਡੀ ਡਿਊਟੀ ਵਜਾ ਰਿਹਾ ਹਾਂ ਜਿਵੇਂ ਕਿਸੇ ਮਾਲਕ ਦਾ ਕੁੱਤਾ ਰੱਖਿਆ ਹੋਵੇ ਨਾ। ਤੇ ਜੇ ਤਾਂ ਕੋਈ ਓਪਰਾ ਬੰਦਾ ਆਵੇ ਤੇ ਉਹਦੇ ਮਗਰ ਪੈਂਦਾ, ਉਹਨੂੰ ਵੱਢਦਾ ਹੈ, ਤੇ ਜੇ ਕੋਈ ਘਰ ਦਾ ਆ ਜਾਵੇ ਤੇ ਫਿਰ ਉਹਦੇ ਨਾਲ ਲਾਡ ਪਿਆਰ ਵੀ ਕਰਦਾ, ਕੁੱਤੇ ਦਾ ਸੁਭਾਅ ਹੁੰਦਾ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਮੈਂ ਤੇਰੇ ਦਰ ਦਾ ਕੁੱਕਰ ਹਾਂ ਤੇ ਮੇਰੀ ਪਹਿਲਾਂ ਹੀ ਇਹ ਡਿਊਟੀ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ ਆਪ ਸੰਗਤਾਂ ਪਿਆਰ ਦੇ ਨਾਲ ਸਰਵਣ ਕਰੋ। ਲੋ ਭਗਤ ਕਬੀਰ ਜੀ ਫਰਮਾਉਂਦੇ ਹਨ ਸੰਤਾਂ ਮਾਨੋ ਦੂਤਾਂ ਡਾਨੋ, ਹੇ ਵਾਹਿਗੁਰੂ ਅਸੀਂ ਤੇਰੇ ਦਰ ਦੇ ਕੁਕਰ ਹਾਂ। ਜਿਹੜੇ ਤੇਰੇ ਸੰਤ ਨੇ, ਬੰਦਗੀ ਕਰਨ ਵਾਲੇ ਨੇ, ਸਾਡੇ ਹਮ ਜਮਾਤੀ ਨੇ, ਤੇਰੇ ਦਰ ਦੇ ਸਾਂਝੀਵਾਲ ਨੇ, ਸੰਤਾਂ ਮਾਨੋ ਅਸੀਂ ਉਹਨਾਂ ਸੰਤਾਂ ਨੂੰ ਤੇ ਮੰਨਦੇ ਹਾਂ, ਭਾਵ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦੇ ਨਾਲ ਲਾਡ ਪਿਆਰ ਵੀ ਕਰਦੇ ਹਾਂ, ਜਿਵੇਂ ਕੁੱਤਾ ਘਰ ਦੇ ਮੈਂਬਰਾਂ ਦੇ ਨਾਲ ਬਹੁਤ ਵਫ਼ਾਦਾਰੀ ਕਰਦਾ ਹੈ। ਇਸੇ ਤਰ੍ਹਾਂ ਅਸੀਂ ਸੰਤਾਂ ਨੂੰ ਤੇ ਮੰਨਦੇ ਹਾਂ। ਤੇ ਦੂਤਾਂ ਡਾਨੋ, ਜਿਹੜੇ ਦੂਤ ਦਾ ਅਰਥ ਹੈ ਦੁਸ਼ਟ ਲੋਕ ਨੇ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਗਤੀ ਨਾ ਕਰਕੇ ਬਲਕਿ ਹੋਰ ਭੈੜੇ ਕੰਮ ਕਰਦੇ ਹਨ। ਦੂਤਾਂ ਡਾਨੋ, ਉਹਨਾਂ ਦੂਤਾਂ ਨੂੰ, ਉਹਨਾਂ ਦੁਸ਼ਟਾਂ ਨੂੰ ਅਸੀਂ ਹਮੇਸ਼ਾ ਲਈ ਡਾਨੋ ਦਾ ਅਰਥ ਦੰਡ ਦਿੰਦੇ ਹਾਂ, ਭਾਵ ਜਿਵੇਂ ਕੁੱਤਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਘਰ ਦੇ ਮੈਂਬਰਾਂ ਨੂੰ ਤੇ ਬੜਾ ਚਾਪਲੂਸੀ ਕਰਦਾ ਹੈ, ਉਹਨਾਂ ਦੇ ਨਾਲ ਬਹੁਤ ਲਾਡ ਪਿਆਰ ਕਰਦਾ ਹੈ। ਤੇ ਜਦੋਂ ਕੋਈ ਓਪਰਾ ਆਦਮੀ ਆ ਜਾਵੇ, ਕੋਈ ਚੋਰ ਆ ਜਾਵੇ, ਕੋਈ ਡਾਕੂ ਆ ਜਾਵੇ ਤੇ ਫਿਰ ਉਹਨੂੰ ਵੱਢਦਾ ਹੈ। ਇਸੇ ਤਰ੍ਹਾਂ ਹੇ ਵਾਹਿਗੁਰੂ ਅਸੀਂ ਤੇਰੇ ਦਰ ਦੇ ਕੁਕਰ ਹਾਂ, ਅਸੀਂ ਸੰਤਾਂ ਨੂੰ ਮੰਨਦੇ ਹਾਂ, ਭਾਵ ਉਹਨਾਂ ਦਾ ਸਤਿਕਾਰ ਕਰਦੇ ਹਾਂ, ਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਡੰਡ ਦਿੰਦੇ ਹਾਂ, ਅਸੀਂ ਉਹਨਾਂ ਨੂੰ ਵੱਢਦੇ ਹਾਂ। ਇਹ ਕੁਟਵਾਰੀ ਮੇਰੀ ਮਹਾਰਾਜ, ਇਹ ਮੇਰੀ ਕੋਤਵਾਲੀ ਹੈ, ਇਹ ਤੁਹਾਡੇ ਵੱਲੋਂ ਲੱਗੀ ਮੇਰੀ ਡਿਊਟੀ ਹੈ। ਮੈਂ ਤੇਰੇ ਦਰ ਦੇ ਜਿਹੜੇ ਸੰਤ ਨੇ ਉਹਨਾਂ ਦੇ ਨਾਲ ਲਾਡ ਪਿਆਰ ਸਤਿਕਾਰ ਕਰਦੀ ਹਾਂ, ਤੇ ਜਿਹੜੇ ਵਿਰੋਧੀ ਹਨ, ਦੁਸ਼ਟ ਲੋਕ ਨੇ, ਉਹਨਾਂ ਨੂੰ ਡੰਡ ਦਿੰਦੇ ਹਾਂ।
ਦਿਵਸ ਰਹਿਣ ਤੇਰੇ ਪਾਉ ਪਲੋਸੋ, ਕੇਸ ਚਵਰ ਕਰ ਫੇਰੀ।
ਲੋ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ, ਰਾਤ ਦਿਨ ਅਸੀਂ ਤੇਰੇ ਪਾਉ ਪਲੋਸੋਂ, ਤੇਰੇ ਚਰਨਾਂ ਨੂੰ ਪਲੋਸਦੇ ਰਹਿੰਦੇ ਹਾਂ, ਕਿਉਂਕਿ ਤੂੰ ਸਾਡਾ ਮਾਲਕ ਹੈ। ਜਿਵੇਂ ਕੁੱਤਾ ਉਹ ਆਪਣੇ ਮਾਲਕ ਦੇ ਚਰਨਾਂ ਨੂੰ ਚੁੰਮਦਾ ਤੇ ਚੱਟਦਾ ਰਹਿੰਦਾ, ਇਸੇ ਤਰ੍ਹਾਂ ਅਸੀਂ ਤੇਰੇ ਦਰ ਦੇ ਕੁਕਰ ਹਾਂ, ਸੰਤਾਂ ਨੂੰ ਮੰਨਦੇ ਹਾਂ, ਤੇਰੇ ਦਾਸਾਂ ਨੂੰ ਲਾਡ ਪਿਆਰ ਕਰਦੇ ਹਾਂ, ਦੁਸ਼ਟਾਂ ਨੂੰ ਵੱਢਦੇ ਹਾਂ, ਉਹਨਾਂ ਨੂੰ ਦੰਡ ਦਿੰਦੇ ਹਾਂ। ਇਹ ਸਾਡੀ ਡਿਊਟੀ ਲੱਗੀ ਹੋਈ ਹੈ, ਰਾਤ ਦਿਨ ਅਸੀਂ ਤੇਰੇ ਚਰਨਾਂ ਨੂੰ ਪਲੋਸਦੇ ਹਾਂ, ਚੁੰਮਦੇ ਚੱਟਦੇ ਹਾਂ, ਕੇਸ ਚਵਰ ਕਰ ਫੇਰੀ ਤੇ ਇਹਨਾਂ ਕੇਸਾਂ ਦਾ ਚੌਰ ਬਣਾ ਕੇ ਹਮੇਸ਼ਾ ਲਈ ਤੇਰੇ ਤੇ ਚਲਾਉਂਦੇ ਹਾਂ।
ਹਮ ਕੁਕਰ ਤੇਰੇ ਦਰਬਾਰ, ਪਾਉ ਕਹਿ ਅੱਗੇ ਬਦਨ ਪਸਾਰ, ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ, अब तो मिटिया ना जाए।
लो भगत कबीर जी रहाओ विश्राम दे के फिर उस अकाल पुरख वाहिगुरु दे चरणा दे विच अरदास बेनती करते ने। कबीर भगत जिनू पिछले जन्म का भी ज्ञान सी इसे लई कहिंदे ने हे वाहिगुरु जी मैं हुंदा ही तेरे दर दा सेवक नहीं बनिया, मैं हुण तो ही तेरे दर दा कुकर नहीं बनिया, बल्कि पूर्व जन्म हम तुमरे सेवक। पूर्व दा अर्थ है पहले जन्म दे विच भी असी थोड़े सेवक सां। और इन्हां बारे एक छोटा जा प्रसंग भी आउंदा है, कहिंदे ने इह पहला भी रामानंद जी दे चेले सन भगत रविदास जी ते भगत नामदेव जी ते भगत कबीर जी। और इन्हां नूं एक दिन रामानंद जी ने आख्या भी तुसी जाओ गदा करके लियाओ। जिवें आम साधुआं दी एक प्रथा सी भी लोकां दे घरां दे विचों भिक्षा मंग के लियाओ। एक दिन मीह पै रिहा सी, इन्हां सोचिया जे असीं दूर चले गए तां कपड़े भिज जाणगे ते टाइम बड़ा खराब होवेगा, चलो अज कोई नेड़े ही घर पाल लेने हैं। ते कोई संतोखा चौधरी सी, वह जात का चम्यार सी। इन्हां तिन्ना ने सलाह की भी आपां रामानंद जी नूं ते दसना नहीं, ते आपां अज उहदे घरों ही रोटी पानी अन्न पानी लिया के छका देने। हुण रामानंद जी जात दे ब्राह्मण सन ते कर्मकांडी भी सन, सुचम ते पवित्रता का वधेरे ख्याल रखते सन। ते इन्हां ने संतोखे चौधरी दे घरों भोजन लिया के ते सारिआं नूं छका दिता। ते रामानंद जी ने जदों छकिया वो रात दे समय ध्यान दे विच बैठे, पर उन्हां दा मन ही ना टिके। जैसा अन्न तैसा मन, जदों इन्हां दा मन ना टिकिया ते इन्हां ने इन्हां तिन्नां नूं बुलाया, भगत कबीर जी नूं ते भगत नामदेव ते भगत रविदास नूं। कहण लगे भल्यो लोको, बई तुसी सच दस्यो बई रात भोजन किहदे घरों लैके आंदा सी। तां उहनां ने हुण डरदिआं मारिआं पता ते लग ही चुकिआ सी, सच सच दस दित्ता। कहण लगे कहिंदे महाराज असीं संतोखे चौधरी दे घरों भोजन लिया के थानूं छकाया है, वह जात का चमियार है पर वह रोज बड़ा मिनटां तरले करता सी। असी सोचिया भी अज मीह पैंदा चलो अज इहदे घरों ही भोजन लै जाने हाँ, ते इसलिए असी महाराज उहदे घरों भोजन लिया के छकाया है। रामानंद जी दे मन दे विच कुछ गुस्सा भी आया ते कहण लगे अच्छा तुसी इह दसो बई उहदी इच्छा की सी। ਇਹ ਕਹਿਣ ਲੱਗੇ ਕਹਿੰਦੇ ਉਹਦੀ ਇੱਛਾ ਸੀ ਵੀ ਮੇਰੇ ਘਰ ਪੁੱਤਰ ਹੋਵੇ। ਅਤੇ ਫਿਰ ਰਾਮਾਨੰਦ ਜੀ ਕਹਿਣ ਲੱਗੇ ਅੱਛਾ ਹੁਣ ਤੁਹਾਨੂੰ ਹੀ ਉਹਦੇ ਘਰ ਜਾਣਾ ਪਵੇਗਾ, ਹੁਣ ਅਸੀਂ ਤਾਂ ਜਾ ਨਹੀਂ ਸਕਦੇ। ਉਹ ਬਚਨ ਹੋ ਗਿਆ ਸੀ ਅਤੇ ਉਸ ਬਚਨ ਦਾ ਸਦਕਾ ਅਤੇ ਫਿਰ ਕਬੀਰ ਭਗਤ ਜੀ ਨੂੰ ਜੁਲਾਇਆਂ ਦੇ ਘਰ ਜਾਣਾ ਪਿਆ ਅਤੇ ਰਵਿਦਾਸ ਜੀ ਨੂੰ ਚਮਿਆਰਿਆਂ ਦੇ ਘਰ ਜਾਣਾ ਪਿਆ ਅਤੇ ਨਾਮਦੇਵ ਨੂੰ ਛਿੰਬਿਆਂ ਦੇ ਘਰ ਜਾਣਾ ਪਿਆ, ਕਿਉਂਕਿ ਸੇਵਾ ਦੇ ਵਿੱਚ ਕੋਤਾਹੀ ਹੋਈ ਸੀ। ਤੇ ਉਸ ਕੋਤਾਹੀ ਦੇ ਕਾਰਨ ਇਹਨਾਂ ਨੂੰ ਤੇ ਫਿਰ ਉਹਨਾਂ ਦੂਸਰੇ ਹੋਰ ਨੀਵੀਆਂ ਜਾਤਾਂ ਦੇ ਵਿੱਚ ਜਾਣਾ ਪਿਆ। ਤੇ ਇਸੇ ਲਈ ਉਸ ਗੱਲ ਵਾਰੀ ਇਸ਼ਾਰਾ ਕਰਦੇ ਨੇ ਪੂਰਵ ਜਨਮ ਹਮ ਤੁਮਰੇ ਸੇਵਕ। ਭਗਤ ਕਬੀਰ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ ਪਿਛਲੇ ਜਨਮ ਦੇ ਵਿੱਚ ਵੀ ਅਸੀਂ ਹੈ ਤੇ ਤੁਹਾਡੇ ਹੀ ਸੇਵਾਦਾਰ ਸਾਂ, ਤੁਹਾਡੀ ਭਗਤੀ ਕਰਦੇ ਰਹੇ ਹਾਂ, ਅਬ ਤੋਂ ਮਿਟਿਆ ਨਾ ਗਾਈ ਤੇ ਹੁਣ ਤੇ ਐਸੀ ਤੁਹਾਡੀ ਮਿਹਰ ਹੋ ਗਈ ਹੈ ਵੀ ਹੁਣ ਤੇ ਹਟਿਆ ਹੀ ਨਹੀਂ ਜਾ ਸਕਦਾ। ਹੁਣ ਤੇ ਤੁਹਾਡੀ ਲਿਸਟ ਵਿੱਚੋਂ ਤੁਹਾਡੀ ਫਹਿਰਿਸ਼ਤ ਵਿੱਚੋਂ ਸਾਡਾ ਨਾਮ ਕੱਟਿਆ ਹੀ ਨਹੀਂ ਜਾ ਸਕਦਾ, ਹੁਣ ਤਾਂ ਅਸੀਂ ਪੱਕੀ ਭਗਤਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਾਂ।
ਤੇਰੇ ਦੁਆਰਾ ਤੁਨ ਸਹਿਜ ਕੀ ਮਾਥਾ ਮੇਰੇ ਦਗਾਈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੇਰੇ ਦੁਆਰਾ ਤੁਨ ਸਹਿਜ ਕੀ, ਤੁਹਾਡੀ ਕਿਰਪਾ ਦਾ ਸਦਕਾ। ਤੇਰੇ ਦੁਆਰਾ ਦਾ ਅਰਥ ਹੈ ਤੁਹਾਡੀ ਕਿਰਪਾ ਦਾ ਸਦਕਾ, ਤੁਨ ਸਹਿਜ ਕੀ। ਜਿਹੜੀ ਉਸ ਆਤਮਕ ਅਡੋਲ ਅਵਸਥਾ ਦੇ ਵਿੱਚ ਨਾਮ ਦੀ ਧੁਨੀ ਹੈ, ਮਾਥਾ ਮੇਰੇ ਦਗਾਈ, ਤੁਸੀਂ ਮੇਰੇ ਮੱਥੇ ਦੇ ਅੰਦਰ ਹੀ, ਤੁਸੀਂ ਮੇਰੇ ਮਸਤਕ ਦੇ ਅੰਦਰ ਹੀ ਉਸਨੂੰ ਦਗਾਈ ਦਾ ਅਰਥ ਪ੍ਰਗਟ ਕਰ ਦਿੱਤਾ, ਦਾਗ ਦਿੱਤਾ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੋਈ ਸਿਪਾਹੀ ਕਿਸੇ ਰਾਜੇ ਦੀ ਫੌਜ ਦੇ ਵਿੱਚ ਨੌਕਰ ਭਰਤੀ ਹੁੰਦੇ ਸਨ ਤਾਂ ਉਹਨਾਂ ਦੇ ਉੱਤੇ ਕਿਸੇ ਤਾਂਬੇ ਦਾ ਜਾਂ ਪਿੱਤਲ ਦਾ ਕੋਈ ਲੋਹਾ ਕੋਈ ਧਾਤ ਗਰਮ ਕਰਕੇ ਉਹਦਾ ਠੱਪਾ ਲਾ ਦਿੱਤਾ ਜਾਂਦਾ ਸੀ। ਉਹ ਠੱਪਾ ਇਸ ਲਈ ਲਾਇਆ ਜਾਂਦਾ ਸੀ ਵੀ ਕਿਧਰ ਭੱਜ ਨਾ ਜਾਣ, ਅਤੇ ਜੇ ਭੱਜ ਵੀ ਜਾਣ ਤਾਂ ਫਿਰ ਉਸ ਨਿਸ਼ਾਨੀ ਦੇ ਨਾਲ ਉਹਨਾਂ ਨੂੰ ਦੁਬਾਰਾ ਭਾਲਣਾ ਸੌਖਾ ਹੋ ਜਾਂਦਾ ਸੀ। ਭਗਤ ਕਬੀਰ ਜੀ ਕਹਿੰਦੇ ਨੇ ਹੇ ਵਾਹਿਗੁਰੂ ਤੁਹਾਡੀ ਕਿਰਪਾ ਦੇ ਨਾਲ ਮੈਂ ਵੀ ਇਹਨਾਂ ਭਗਤਾਂ ਦੀ ਸੈਨਾ ਦੇ ਵਿੱਚ ਭਰਤੀ ਹੋਇਆ ਹਾਂ ਅਤੇ ਤੁਹਾਡੀ ਕਿਰਪਾ ਦੇ ਨਾਲ ਹੁਣ ਜਿਹੜੀ ਸਹਿਜ ਅਵਸਥਾ ਦੇ ਅੰਦਰ ਨਾਮ ਦੀ ਧੁਨੀ ਮਾਥਾ ਮੇਰੇ ਦਗਾਈ ਤੁਸੀਂ ਮੇਰੇ ਮੱਥੇ ਮਸਤਕ ਦੇ ਵਿੱਚ ਭਾਵ ਅੰਦਰਲੇ ਹਿੱਸੇ ਦੇ ਅੰਦਰ ਤੁਸੀਂ ਉਹ ਨਾਮ ਦੀ ਧੁਨੀ ਦਗਾਈ ਦਾ ਅਰਥ ਪ੍ਰਗਟ ਕਰ ਦਿੱਤੀ ਹੈ।
ਦਾਗੈ ਹੋਹੈ ਸੋਰਨ ਮਹਿ ਜੂਜੈ ਬਿਨ ਦਾਗੈ ਭਗ ਜਾਈ।
ਭਗਤ ਕਬੀਰ ਜੀ ਕਹਿੰਦੇ ਹੇ ਵਾਹਿਗੁਰੂ ਜੀ ਹੁਣ ਤਾਂ ਤੁਹਾਡੇ ਨਾਮ ਦੀ ਪੱਕੀ ਮੋਹਰ ਮੇਰੇ ਮੱਥੇ ਤੇ ਲੱਗੀ ਹੋਈ ਹੈ। ਦਾਗੇ ਹੋਏ ਤੋਂ ਰਣ ਮੈਂ ਜੂਜਾ, ਜਿਹੜੇ ਦਾਗੇ ਹੋਏ ਸਿਪਾਹੀ ਹੁੰਦੇ ਸਨ ਤੇ ਉਹ ਤੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਸਨ, ਲੜ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਸਨ। ਬਿਨ ਦਾਗੇ ਭੱਗ ਜਾਏ, ਜਿਨ੍ਹਾਂ ਦੇ ਉੱਤੇ ਦਾਗ ਨਹੀਂ ਸੀ ਹੁੰਦਾ, ਭਾਵ ਕਈ ਐਵੇਂ ਫੜਕੀ ਜਿਹੜੇ ਕੋਈ ਫੌਜ ਵਿੱਚ ਭਰਤੀ ਕੀਤੇ ਹੋਏ ਹੁੰਦੇ ਸਨ, ਪੱਕੇ ਸੂਰਮਿਆਂ ਦੇ ਉੱਤੇ ਮੋਹਰ ਲੱਗੀ ਹੁੰਦੀ ਸੀ ਰਾਜੇ ਦੇ ਨਾਮ ਦੀ, ਤੇ ਜਿਹੜੇ ਦੂਸਰੇ ਹੁੰਦੇ ਸਨ ਤੇ ਉਹ ਕਈ ਵਾਰੀ ਮੈਦਾਨ ਛੱਡ ਕੇ ਭੱਜ ਵੀ ਜਾਂਦੇ ਸਨ। ਇਸ ਲਈ ਮਹਾਰਾਜ ਅਸੀਂ ਤੇ ਪੱਕੇ ਤੁਹਾਡੇ ਸੇਵਾਦਾਰ ਹਾਂ, ਅਸੀਂ ਅਕਾਲੀ ਫੌਜ ਦੇ ਸਿਪਾਹੀ ਹਾਂ, ਤੇਰੀ ਭਗਤ ਸੈਨਾ ਦੇ ਸਿਪਾਹੀ ਹਾਂ, ਅਸੀਂ ਤੇ ਹੁਣ ਮੈਦਾਨ ਛੱਡ ਕੇ ਭੱਜਣ ਵਾਲੇ ਨਹੀਂ ਹਾਂ। ਤੇ ਜਿਹੜੇ ਬਿਨਾਂ ਦਾਗੇ ਤੋਂ ਸਨ, ਭਾਵ ਜਿਨ੍ਹਾਂ ਦੇ ਮੱਥੇ ਉੱਤੇ ਨਾਮ ਦੀ ਮੋਹਰ ਨਹੀਂ ਲੱਗੀ, ਜਿਨ੍ਹਾਂ ਦੇ ਅੰਦਰ ਨਾਮ ਦੀ ਧੁਨ ਪ੍ਰਗਟ ਨਹੀਂ ਹੋਈ, ਤੇ ਉਹ ਮੈਦਾਨ ਛੱਡ ਕੇ ਸੰਘਰਸ਼ ਨੂੰ ਛੱਡ ਕੇ ਭੱਜ ਵੀ ਜਾਂਦੇ ਹਨ।
ਸਾਧੂ ਹੋਏ ਸੋ ਭਗਤ ਪਛਾਣਾ ਹਰ ਲੈ ਖਜ਼ਾਨਾ ਪਾਈ।
ਭਗਤ ਕਬੀਰ ਜੀ ਫਰਮਾਉਂਦੇ ਨੇ ਜਿਹੜੇ ਅਸਲੀ ਅਰਥਾਂ ਦੇ ਵਿੱਚ ਸਾਧੂ ਹੁੰਦੇ ਨੇ, ਸਾਧੂ ਕੌਣ ਹੁੰਦਾ? ਸਵੈ ਕਾਰਜ ਸਿੱਧਤੀ ਪਰ ਕਾਰਜ ਧਾਏ ਤੀ ਸਾ ਸਾਧਾ। ਸਾਧ ਵਹੀ ਜਗ ਜਾਨੀਆਂ ਜਾ ਕੇ ਨਹੀਂ ਉਪਾਧ ਮਨ, ਜਿਹਦੇ ਮਨ ਦੇ ਵਿੱਚ ਕੋਈ ਉਪਾਧੀ ਨਹੀਂ ਉਹ ਸਾਧੂ ਹੈ। ਸਾਧੂ ਹੋਏ ਸੋ ਭਗਤ ਪਛਾਣਾ, ਜਿਹੜਾ ਅਸਲੀ ਅਰਥਾਂ ਵਿੱਚ ਸਾਧੂ ਹੋਵੇ ਉਹੀ ਅਸਲੀ ਵਾਹਿਗੁਰੂ ਦੇ ਭਗਤੀ ਦੇ ਭੇਤ ਨੂੰ ਪਛਾਣਦਾ। ਹਰ ਲਏ ਖਜ਼ਾਨਾ ਪਾਈ ਤੇ ਫਿਰ ਵਾਹਿਗੁਰੂ ਉਸ ਨੂੰ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ, ਭਾਵ ਉਸਦੀ ਭਗਤੀ ਨੂੰ ਪ੍ਰਵਾਨ ਕਰਕੇ ਤੇ ਉਹਨੂੰ ਵਾਹਿਗੁਰੂ ਸੱਚਖੰਡ ਦੇ ਵਿੱਚ ਨਿਵਾਸ ਦੇ ਦਿੰਦਾ ਹੈ।
ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ।
ਲੋ ਹੁਣ ਭਗਤ ਕਬੀਰ ਜੀ ਇੱਕ ਬੜੀ ਸੂਖਮ ਵਿਚਾਰ ਅੱਗੇ ਪੇਸ਼ ਕਰ ਰਹੇ ਹਨ, ਬਈ ਇਹ ਕੋਠਾ ਹੈ, ਉਸ ਕੋਠੀ ਅੰਦਰ ਇੱਕ ਹੋਰ ਕੋਠੜੀ ਹੈ, ਤੇ ਉਸ ਕੋਠੜੀ ਦੇ ਅੰਦਰ ਪਰਮ ਕੋਠੀ ਇੱਕ ਹੋਰ ਵੱਡੀ ਸਾਰੀ ਕੋਠੀ ਬਣੀ ਹੋਈ ਹੈ। ਇਸ ਗੱਲ ਦੀ ਵਿਚਾਰ ਕਰੋ, ਉਹ ਕੋਠਾ ਕਿਹੜਾ ਹੈ ਤੇ ਕੋਠੇ ਵਿੱਚ ਕੋਠੀ ਕਿਹੜੀ ਹੈ ਤੇ ਇਸ ਕੋਠੀ ਵਿੱਚ ਹੋਰ ਪਰਮ ਕੋਠੀ ਕਿਹੜੀ ਹੋ ਸਕਦੀ ਹੈ। ਇਹ ਇੱਕ ਦ੍ਰਿਸ਼ਟ ਕੁੰਟ ਹੈ, ਇੱਕ ਬੁਝਾਰਤ ਪਾ ਦਿੱਤੀ। ਹੁਣ ਇਹਦੇ ਬਾਰੇ ਜਿਹੜੇ ਵਿਦਵਾਨ ਨੇ ਉਹ ਵੱਖੋ ਵੱਖਰੇ ਢੰਗ ਦੇ ਨਾਲ ਅਰਥ ਕਰਦੇ ਨੇ ਵੀ ਕੋਠਰੇ ਮੈਂ ਕੋਠਰੀ, ਬ੍ਰਹਿਮੰਡ ਇੱਕ ਕੋਠਾ ਹੈ। ਇਸ ਬ੍ਰਹਿਮੰਡ ਰੂਪ ਕੋਠੇ ਦੇ ਅੰਦਰ ਕੋਠੜੀ ਕੀ ਹੈ? ਆਹ ਜਿਹੜੀ ਮਾਤ ਲੋਕ ਦੀ ਧਰਤੀ ਹੈ ਇਹ ਕੋਠੀ ਹੈ, ਤੇ ਇਸ ਕੋਠੀ ਦੇ ਵਿੱਚ ਪਰਮ ਕੋਠੀ ਕਿਹੜੀ ਹੈ? ਆਹ ਜਿਹੜੀ ਗੁਰੂ ਕੀ ਸਾਧ ਸੰਗਤ ਹੈ ਜਿਹਦੇ ਵਿੱਚ ਆਪਾਂ ਬੈਠੇ ਹਾਂ, ਇਹ ਪਰਮ ਕੋਠੀ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ, ਵਿੱਚ ਸੰਗਤ ਹਰ ਪਰਾ ਵਸਿਆ ਜੀਓ। ਜਾਂ ਇਸ ਦਾ ਦੂਜਾ ਅਰਥ ਇਉਂ ਵੀ ਕੀਤਾ, ਕੋਠੜੇ ਮੈਂ ਕੋਠਦੀ, ਵੀ ਜਿਹੜੀਆਂ ਚਾਰ ਖਾਣੀਆਂ ਨੇ ਇਹ ਤੇ ਕੋਠੇ ਵਾਂਗ ਨੇ, ਤੇ ਇਹਦੇ ਵਿੱਚ ਕੋਠੀ ਕੀ ਹੈ? ਜਿਹੜੀ ਮਨੁੱਖਾ ਦੇਹ ਹੈ ਇਹਦੇ ਵਿੱਚ ਕੋਠੀ ਵਾਂਗ ਹੈ, ਤੇ ਇਸ ਮਨੁੱਖਾ ਦੇਹ ਦੇ ਅੰਦਰ ਪਰਮ ਕੋਠੀ ਵਿਚਾਰ, ਜਿਹੜਾ ਦਸਵਾਂ ਦੁਆਰ ਹੈ ਇਹ ਪਰਮ ਕੋਠੀ ਹੈ, ਇਸ ਗੱਲ ਦੀ ਵਿਚਾਰ ਕਰ ਲਵੋ। ਤੀਜਾ ਅਰਥ ਮਹਾਂਪੁਰਸ਼ ਪਾਈ ਇਉਂ ਵੀ ਕਰਦੇ ਨੇ, ਕੋਠਰੇ ਮੈਂ ਕੋਠਦੀ, ਵੀ ਕੋਠਾ ਇਹ ਸਰੀਰ ਹੈ, ਇਹ ਸਰੀਰ ਰੂਪੀ ਕੋਠੇ ਦੇ ਵਿੱਚ ਕੋਠੜੀ, ਵੀ ਇਹ ਜਿਹੜੀ ਸਾਡੀ ਬੁੱਧੀ ਹੈ ਇਹ ਕੋਠੀ ਹੈ, ਇਸ ਬੁੱਧੀ ਰੂਪੀ ਕੋਠੀ ਦੇ ਵਿੱਚ ਇੱਕ ਪਰਮ ਕੋਠੀ ਕੀ ਹੈ? ਉਹ ਹੈ ਤੁਰੀਆ ਅਵਸਥਾ, ਉਹ ਪਰਮ ਕੋਠੀ ਹੈ। ਇਸ ਗੱਲ ਦੀ ਵਿਚਾਰ ਕਰ ਲਵੋ, ਵੀ ਉਸ ਪਰਮ ਕੋਠੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ।
ਗੁਰ ਦਿਨੇ ਬਸ ਤਕਬੀਰ ਕਾ ਲੇਵਾ ਬਸ ਤਸਮਾ।
ਭਗਤ ਕਬੀਰ ਜੀ ਕਹਿੰਦੇ ਨੇ ਸਾਡੇ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਭਗਤ ਕਬੀਰ ਜੀ ਦਾ ਪਹਿਲਾ ਗੁਰੂ ਰਾਮਾਨੰਦ ਸੀ ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣੇ। ਗੁਰਦੀਨੀ ਬਸ ਤਕਬੀਰ ਕੋ ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਸਾਨੂੰ ਤਾਂ ਇਹ ਵਸਤੂ ਉਹ ਪਰਮ ਕੋਟੀ ਤੁਰਿਆ ਅਵਸਥਾ ਦੀ ਬਖਸ਼ਿਸ਼ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਤੇ ਲੇਵੋ ਬਸ ਸਮਾਰ ਦੇ ਨਾਲ ਇਹ ਵੀ ਬਚਨ ਆਖਿਆ ਲੋ ਅਸੀਂ ਤੁਹਾਨੂੰ ਇਹ ਵਸਤੂ ਦਿੰਦੇ ਹਾਂ ਤੁਰਿਆ ਅਵਸਥਾ ਦੀ ਪ੍ਰਾਪਤੀ ਰੂਪ ਜਾਂ ਨਾਮ ਦੀ ਪ੍ਰਾਪਤੀ ਰੂਪ ਲੇਵੋ ਬਸਤ ਸੰਭਾਲ ਕੇ ਤੁਸੀਂ ਇਸ ਵੱਖਰ ਨੂੰ ਇਸ ਵਸਤੂ ਨੂੰ ਸੰਭਾਲ ਲਵੋ।
ਕਬੀਰ ਦੇ ਸੰਸਾਰ ਕਾ ਲੀਨੇ ਜਿਸ ਮਸਤਕ ਭਾਰ।
ਉਹ ਭਗਤ ਕਬੀਰ ਜੀ ਕਹਿੰਦੇ ਨੇ ਸਾਨੂੰ ਤੇ ਸਤਿਗੁਰੂ ਨੇ ਦਾਤ ਬਖਸ਼ਿਸ਼ ਕੀਤੀ ਹੈ ਤੇ ਹੁਣ ਕਬੀਰ ਦੀ ਸੰਸਾਰ ਕੋ ਤੇ ਕਬੀਰ ਭਗਤ ਜੀ ਕਹਿੰਦਾ ਮੈਂ ਇਹ ਵਸਤੂ ਅੱਗੇ ਸੰਸਾਰ ਨੂੰ ਵੰਡ ਰਿਹਾ ਹਾਂ, ਮੈਂ ਸੰਸਾਰ ਨੂੰ ਅੱਗੇ ਦੇ ਰਿਹਾ ਹਾਂ। ਲੀਨੀ ਜਿਸ ਮਸਤਕ ਪਾਗ ਜੀ ਦੇ ਮੱਥੇ ਤੇ ਭਾਗ ਚੰਗੇ ਭਾਗ ਜਾਗ ਪਏ, ਉਹਨਾਂ ਨੇ ਹੀ ਇਸ ਨਾਮ ਦੀ ਵੱਖਰ ਨੂੰ ਅਥਵਾ ਆਤਮਕ ਆਨੰਦ ਦੀ ਇਸ ਵੱਖਰ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ।
ਅੰਮ੍ਰਿਤ ਰਸ ਜਿਨ ਪਾਇਆ ਥਿਰਤਾ ਕਾ ਸੋਹਾ।
ਉਹ ਵਸਤੂ ਹੈ ਕੀ ਸੀ ਉਸ ਵਸਤੂ ਦੇ ਬਾਰੇ ਅੱਗੇ ਸਪਸ਼ਟ ਕਰਦੇ ਨੇ ਅੰਮ੍ਰਿਤ ਰਸ। ਉਹ ਵਸਤੂ ਸੀ ਅੰਮ੍ਰਿਤ ਰਸ ਦੀ ਜਿਹੜੀ ਸਤਿਗੁਰੂ ਨੇ ਸਾਨੂੰ ਦਿੱਤੀ ਤੇ ਅਸੀਂ ਅੱਗੇ ਸੰਸਾਰ ਨੂੰ ਵੰਡੀ। ਜਿਨ੍ਹਾਂ ਦੇ ਵੱਡੇ ਭਾਗ ਸਨ ਉਹਨਾਂ ਨੇ ਉਸ ਨੂੰ ਪ੍ਰਾਪਤ ਕੀਤਾ। ਅੰਮ੍ਰਿਤ ਰਸ ਜਿਨ ਪਾਇਆ ਥਿਰਤਾ ਕਾ ਸੁਹਾਗ, ਜਿਨ੍ਹਾਂ ਨੇ ਉਸ ਅੰਮ੍ਰਿਤ ਰਸ ਨੂੰ ਉਸ ਨਾਮ ਦੀ ਵੱਖਰ ਨੂੰ ਪ੍ਰਾਪਤ ਕੀਤਾ ਹੈ, ਫਿਰ ਤਾਂ ਕਾ ਸੁਹਾਗ ਉਹਨਾਂ ਦਾ ਸੁਹਾਗ ਹਮੇਸ਼ਾ ਲਈ ਅਟਲ ਹੋ ਗਿਆ। ਇਹਦਾ ਮਤਲਬ ਕੀ ਹੈ? ਜਿਨ੍ਹਾਂ ਨੂੰ ਅੰਮ੍ਰਿਤ ਨਾਮ ਰਸ ਦੀ ਆਤਮਕ ਰਸ ਦੀ ਪ੍ਰਾਪਤੀ ਹੋ ਗਈ ਤੇ ਫਿਰ ਉਹਨਾਂ ਦਾ ਸੁਹਾਗ ਹਮੇਸ਼ਾ ਲਈ ਅਟਲ ਹੋ ਗਿਆ, ਭਾਵ ਉਹਨਾਂ ਦਾ ਹਮੇਸ਼ਾ ਲਈ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ। ਐਸਾ ਮਿਲਾਪ ਹੋ ਗਿਆ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਗਏ ਤੇ ਜਿਹੜਾ ਇੱਕ ਵਾਰੀ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ ਫਿਰ ਉਹ ਕਦੇ ਵੱਖ ਹੁੰਦਾ ਹੀ ਨਹੀਂ ਹੈ। ਇਸ ਲਈ ਉਹਨਾਂ ਦਾ ਸੁਹਾਗ ਅਚਲ ਹੋ ਗਿਆ। ਭਗਤ ਕਬੀਰ ਜੀ ਨੇ ਸਾਡੇ ਤੇ ਅਪਾਰ ਮਿਹਰ ਕੀਤੀ, ਬਹੁਤ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਆਪਾਂ ਸੁਣਿਆ ਤੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਸਭ ਸੰਗਤਾਂ ਦਾ ਧੰਨਵਾਦ। ਇੱਥੇ ਸਮਾਪਤੀ ਹੈ।
ਕਬੀਰ ਦੇ ਸੰਸਾਰ ਕਾ ਲੀਨੇ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਨ ਪਾਇਆ ਥਿਰਤਾ ਕਾ ਸੋਹਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ